ਸਤਨਾਮ ਸ੍ਰੀ ਵਾਹਿਗੁਰੂ ਜੀਓ। ਧਨਾਸਰੀ ਮਹੱਲਾ ਪੰਜਵਾਂ। ਤ੍ਰਿਪਤ ਭਾਈ ਸਜ ਭੋਜਨ ਖਾਇਆ, ਮਨ ਤਨ ਰਸਨਾ ਨਾਮ ਤੇ ਆਇਆ। ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ ਰਹਾਉ। ਅਨਕ ਪ੍ਰਕਾਰੀ ਬਸਤਰ ਓਢਾਏ, ਅਨ ਦਿਨ ਕੀਰਤਨ ਹਰ ਗੁਣ ਗਾਏ। ਹਸਤੀ ਰਥ ਅਸ ਅਸਵਾਰੀ, ਹਰ ਕਾ ਮਾਰਗ ਹਿਰਦੈ ਨਿਰਾ ਨਿਹਾਰੀ। ਮਨ ਤਨ ਅੰਤਰ ਚਰਨ ਤੇ ਆਇਆ, ਹਰ ਸੁਖ ਨਿਧਾਨ ਨਾਨਕ ਦਾਸ ਪਾਇਆ। ਮਨ ਤਨ ਅੰਤਰ ਚਰਨ ਤੇ ਆਇਆ, ਹਰ ਸੁਖ ਨਿਧਾਨ ਨਾਨਕ ਦਾਸ ਪਾਇਆ। ਤ੍ਰਿਪਤ ਭਈ ਸਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਤੇ ਆਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੀ ਮਹਾਨ ਪਵਿੱਤਰ ਅੰਮ੍ਰਿਤ ਰੂਪ ਇਲਾਹੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ ਧਨਾਸਰੀ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਦੇ ਪਾਵਨ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਅਰਜ਼ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਕਿਰਪਾ ਕਰਕੇ ਸਾਨੂੰ ਇਹ ਦੱਸੋ ਅਸਲੀ ਸਫਲ ਜੀਵਨ ਕਿਹੜਾ ਹੁੰਦਾ ਹੈ, ਕਿਉਂਕਿ ਸੰਸਾਰ ਦੇ ਵਿੱਚ ਮਨੁੱਖ ਆਪੋ ਆਪਣੇ ਢੰਗ ਦੇ ਨਾਲ ਜੀਵਨ ਜਿਉ ਰਿਹਾ ਹੈ, ਪਰ ਸਫਲ ਜੀਵਨ ਕਿਹੜਾ ਹੈ? ਤਾਂ ਹਜ਼ੂਰ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਇਆ, ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ। ਜਿੰਨੇ ਕਿਸਮ ਦਾ ਵੀ ਲੋਕ ਜੀਵਨ ਜਿਉ ਰਹੇ ਹਨ, ਉਹਨਾਂ ਸਾਰੇ ਜੀਵਨਾਂ ਦੇ ਵਿੱਚੋਂ ਸਫਲ ਜੀਵਨ ਉਹੀ ਹੋ ਸਕਦਾ ਹੈ, ਜੀਵਨ ਹਰ ਜਪ ਸਾਧ ਸੰਗ, ਸਾਧ ਸੰਗਤ ਦੇ ਨਾਲ ਮਿਲ ਕੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਜਾਵੇ, ਉਹ ਜੀਵਨ ਸਫਲ ਜੀਵਨ ਹੁੰਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਸਾ ਰਾਗ ਦੇ ਵਿੱਚ ਵੀ ਉਚਾਰਨ ਕੀਤਾ ਹੈ, ਭਈ ਪ੍ਰਾਪਤ ਮਾਨੁਖ ਦਿਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ ਦੇ ਨਾਲ ਮਿਲ ਕੇ ਵਾਹਿਗੁਰੂ ਦਾ ਨਾਮ ਜਪਣਾ, ਇਹੀ ਸਫਲ ਜੀਵਨ ਹੋ ਸਕਦਾ ਹੈ। ਬਾਕੀ ਤਾਂ ਸਾਰੇ ਜੀਵਨ ਨਿਸਫਲ ਨੇ, ਕਿਉਂਕਿ ਸਤਿਗੁਰੂ ਦੇ ਬਚਨ ਨੇ ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੀ ਅਰਜਾਰੀ। ਮਹਾਂਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਨਾਮ ਬਿਨਾ ਆਸਵਾਸ ਸਹਿਤ ਹੈ, ਜੈਸੇ ਪਸਰਾ ਫੂਕ ਬਹਿਤ ਹੈ। ਜੇ ਮਨੁੱਖ ਵਾਹਿਗੁਰੂ ਦਾ ਨਾਮ ਨਹੀਂ ਜਪਦਾ, ਠੀਕ ਹੈ ਸਾਹ ਲੈ ਰਿਹਾ ਹੈ, ਪਰ ਉਹ ਤੇ ਉਸੇ ਤਰ੍ਹਾਂ ਹੀ ਹੈ ਜਿਵੇਂ ਲੁਹਾਰ ਦੀ ਖਲ ਦੇ ਵਿੱਚ ਹਵਾ ਭਰਦੀ ਤੇ ਨਿਕਲ ਜਾਂਦੀ। ਜੇ ਸਿਮਰਨ ਕਰਦੇ ਹਾਂ ਤਾਂ ਹੀ ਸਾਡਾ ਜੀਵਨ ਸਫਲ ਹੁੰਦਾ ਹੈ। ਲਓ ਹੁਣ ਆਰੰਭ ਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਫਲ ਜੀਵਨ ਦੀਆਂ ਕੀ ਨਿਸ਼ਾਨੀਆਂ ਹੁੰਦੀਆਂ, ਹੁਣ ਉਹਨਾਂ ਦੇ ਬਾਰੇ ਸਾਨੂੰ ਸਮਝਾਉਣ ਲੱਗੇ ਹਨ। ਸਭ ਸੰਗਤਾਂ ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਤ੍ਰਿਪਦ ਭਈ ਸਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਫਲ ਜੀਵਨ ਦੀਆਂ ਕੁਝ ਨਿਸ਼ਾਨੀਆਂ ਦੱਸਦੇ ਹਨ। ਤ੍ਰਿਪਤ ਪਈ ਸਜ ਭੋਜਨ ਖਾਇਆ, ਸਾਨੂੰ ਆਤਮਕ ਤ੍ਰਿਪਤੀ ਹਾਸਲ ਹੋ ਗਈ। ਕਿਉਂ ਅਸੀਂ ਸੱਚਾ ਭੋਜਨ ਛਕਿਆ? ਉਹ ਸੱਚਾ ਭੋਜਨ ਹੈ ਕਿ ਮਨ ਤਨ ਰਸਨਾ ਨਾਮ ਧਿਆਇਆ। ਅਸੀਂ ਮਨ ਕਰਕੇ, ਤਨ ਸਰੀਰ ਕਰਕੇ ਤੇ ਰਸਨਾ ਜ਼ੁਬਾਨ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ। ਨਾਮ ਹੀ ਅਸਲੀ ਆਤਮਕ ਭੋਜਨ ਹੈ। ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਹੋ, ਸਰਬ ਵੇਲਾ ਮੁਖ ਪਾਵੋ ਹੋ, ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵੋ ਹੋ। ਇਹੀ ਅਸੀਂ ਸੱਚਾ ਭੋਜਨ ਛਕਿਆ ਹੈ।
ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਸਾਰੇ ਜੀਵਨਾਂ ਦੇ ਵਿੱਚੋਂ ਅਸਲੀ ਸਫਲ ਜੀਵਨ ਉਹੀ ਹੈ ਜੀਵਨ ਹਰ ਜਪ ਸਾਧ ਸੰਗ, ਜੋ ਸਾਧ ਸੰਗਤ ਦੇ ਨਾਲ ਮਿਲ ਕੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਕੇ ਜੀਵਨ ਜੀਵਿਆ ਜਾਂਦਾ ਹੈ। ਉਹ ਘੜੀਆਂ ਸਫਲ ਹੁੰਦੀਆਂ ਹਨ।
ਅਨਕ ਪ੍ਰਕਾਰੀ ਬਸਤਰ ਉਠਾਏ, ਅਨ ਦਿਨ ਕੀਰਤਨ ਹਰ ਗੁਣ ਗਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਿਸਰਾਮ ਦੇ ਕੀ ਅੱਗੇ ਫਰਮਾਉਂਦੇ ਹਨ, ਜਿੱਥੇ ਗੁਰਮੁਖ ਸੱਚੇ ਨਾਮ ਦਾ ਆਤਮਕ ਭੋਜਨ ਛਕਦੇ ਹਨ, ਉੱਥੇ ਨਾਲ ਦੀ ਨਾਲ ਅਨੇਕਾਂ ਪ੍ਰਕਾਰ ਦੇ ਉਹ ਰੂਹਾਨੀ ਬਸਤਰ ਵੀ ਪਹਿਨਦੇ ਨੇ। ਉਹ ਕਿਹੜੇ ਹਨ? ਅਨਦਨ ਕੀਰਤਨ ਹਰ ਗੁਣ ਗਾਏ। ਉਹ ਦਿਨ ਰਾਤ ਵਾਹਿਗੁਰੂ ਪਰਮੇਸ਼ਰ ਦਾ ਜਸ ਤੇ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦੇ ਰਹਿੰਦੇ ਨੇ। ਵਾਹਿਗੁਰੂ ਦੀ ਦਿਨ ਰਾਤ ਸਿਫਤ ਸਲਾਹ ਕਰਨੀ, ਇਹ ਗੁਰਮੁਖਾਂ ਦੇ ਆਤਮਕ ਬਸਤਰ ਨੇ। ਇਹ ਇੱਕ ਉਹਨਾਂ ਦੀ ਰੂਹਾਨੀ ਪੁਸ਼ਾਕ ਹੈ, ਕਿਉਂਕਿ ਸਤਿਗੁਰੂ ਮਹਾਰਾਜ ਦੀ ਇੱਕ ਥਾਂ ਤੇ ਹੋਰ ਵੀ ਬਚਨ ਆਏ ਨੇ, ਸਿਫਤ ਸ਼ਰਮ ਕਾ ਕੱਪੜਾ ਮੰਗੋ। ਵੀ ਸਿਫਤ ਤੇ ਸ਼ਰਮ ਦਾ ਇਹ ਕੱਪੜਾ ਹੈ। ਇਉਂ ਗੁਰਮੁਖ ਦਿਨ ਰਾਤ ਜੋ ਵਾਹਿਗੁਰੂ ਦਾ ਜਸ ਕੀਰਤਨ ਕਰਦੇ ਹਨ ਤੇ ਉਸ ਪ੍ਰਭੂ ਦੇ ਗੁਣ ਗਾਉਂਦੇ ਹਨ, ਇਹ ਅਨੇਕਾਂ ਪ੍ਰਕਾਰ ਦੇ ਉਹ ਆਤਮਕ ਬਸਤਰ ਰੂਹਾਨੀ ਜਾਮੇ ਪਹਿਨਦੇ ਹਨ।
ਹਸਤੀ ਰੱਥ ਅਸ ਅਸਵਾਰੀ, ਹਰ ਕਾ ਮਾਰਗ ਹਿਰਦੈ ਨਿਹਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰਮੁਖ ਹਾਥੀ ਤੇ ਵੀ ਚੜ੍ਹਦੇ ਨੇ, ਰਥਾਂ ਦੀ ਅਸਵਾਰੀ ਵੀ ਕਰਦੇ ਹਨ ਤੇ ਕਦੇ ਕਦੇ ਆਸ ਘੋੜਿਆਂ ਦੀ ਅਸਵਾਰੀ ਵੀ ਕਰਦੇ ਹਨ। ਪਰ ਉਹ ਕਿਹੜੀ ਹੈ? ਹਰ ਕਾ ਮਾਰਗ ਹਿਰਦੈ ਨਿਹਾਰੀ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ, ਜੋ ਆਪਣੇ ਹਿਰਦੇ ਵਿੱਚ ਉਹਨਾਂ ਨੇ ਦੇਖਣਾ ਕੀਤਾ ਹੈ, ਭਾਵ ਸਰਵਣ ਮੰਨਣ ਤੇ ਨਿਧਿਆਸਨ, ਇਹੀ ਹਾਥੀ ਰਾਤ ਘੋੜਿਆਂ ਦੀ ਅਸਵਾਰੀ ਹੈ। ਇਹ ਐਸੇ ਸਾਧਨ ਕਰਕੇ ਉਹ ਗੁਰਮੁਖ ਆਪਣੇ ਹਿਰਦੇ ਅੰਦਰ ਹੀ ਵਾਹਿਗੁਰੂ ਦੀ ਪ੍ਰਾਪਤੀ ਦਾ ਰਸਤਾ ਵੇਖ ਲੈਂਦੇ ਨੇ। ਭਾਵ ਜਿਵੇਂ ਦੁਨਿਆਵੀ ਲੋਕਾਂ ਨੂੰ ਬਾਹਰਲੇ ਭੋਜਨ ਦੇ ਵਿੱਚੋਂ ਸੋਹਣੇ ਕੱਪੜੇ ਪਾ ਕੇ ਤੇ ਸੋਹਣੀਆਂ ਅਸਵਾਰੀਆਂ ਤੋਂ ਖੁਸ਼ੀ ਮਿਲਦੀ ਹੈ, ਤੇ ਵਾਹਿਗੁਰੂ ਦੇ ਪਿਆਰਿਆਂ ਨੂੰ ਨਾਮ ਦੇ ਭੋਜਨ ਤੋਂ, ਸਿਫਤ ਸਲਾਹ ਦੇ ਸੁੰਦਰ ਬਸਤਰਾਂ ਤੋਂ ਤੇ ਨਾਲ ਸਰਵਣ ਮੰਨਣ ਦੇ ਆਸਨ ਆਦਿਕ ਸਾਧਨ ਕਰਨ ਤੋਂ ਉਹਨਾਂ ਨੂੰ ਆਤਮਕ ਖੁਸ਼ੀ ਹਾਸਲ ਹੁੰਦੀ ਹੈ।
ਮਨ ਤਨ ਅੰਤਰ ਚਰਨ ਤੇ ਆਇਆ, ਹਰ ਸੁਖ ਨਿਦਾਨ ਨਾਨਕ ਦਾਸ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖਾਂ ਨੇ ਮਨ ਤੇ ਤਨ ਅੰਦਰ ਵਾਹਿਗੁਰੂ ਦੇ ਚਰਨਾਂ ਨੂੰ ਧਿਆਇਆ। ਚਰਨ ਕਿਹੜੇ ਨੇ? ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਨੂੰ ਉਹਨਾਂ ਨੇ ਧਿਆਇਆ ਹੈ। ਹਰ ਸੁਖ ਨਿਦਾਨ ਨਾਨਕ ਦਾਸ ਪਾਇਆ। ਹਜ਼ੂਰ ਫਰਮਾਉਂਦੇ ਨੇ ਵੀ ਇਸ ਢੰਗ ਦੇ ਨਾਲ ਉਹਨਾਂ ਨੇ ਸੁਖ ਨਿਦਾਨ, ਸੁਖਾਂ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ, ਅਥਵਾ ਹਰ ਸੁਖ ਨਿਦਾਨ ਨਾਨਕ ਦਾਸ ਪਾਇਆ। ਵੀ ਇਹ ਨਾਨਕ ਦਾਸ ਨੇ ਵੀ ਅਰਥ ਬਣ ਸਕਦਾ ਹੈ, ਪਰ ਇਹ ਪ੍ਰਕਰਨ ਪਿੱਛੋਂ ਉਹਨਾਂ ਮਹਾਂਪੁਰਖਾਂ ਦਾ ਚਲਿਆ ਆ ਰਿਹਾ ਹੈ, ਹਰ ਸੁਖ ਨਿਦਾਨ ਨਾਨਕ ਦਾਸ ਪਾਇਆ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਉਹਨਾਂ ਦਾਸਾਂ ਨੇ ਉਹ ਸੁਖਾਂ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਪ੍ਰਾਪਤ ਕਰ ਲਿਆ।
ਧਨਾਸਰੀ ਮਹੱਲਾ ਪੰਜਵਾਂ, ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਨ ਮਹਿ ਤਾਰਾ ਰਹਾਓ।
ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਸ ਜੀਵ ਦਾ ਪਾਪ ਸਾਗਰ ਤੋਂ ਪਾਰੋ ਤਾਰਾ ਕਿਵੇਂ ਹੋ ਸਕਦਾ ਹੈ? ਤਾਂ ਹਜ਼ੂਰ ਇਸ ਦਾ ਕੀ ਜਵਾਬ ਦਿੰਦੇ ਹਨ? ਗੁਰ ਕੇ ਚਰਨ ਜੀ ਕਾ ਨਿਸਤਾਰਾ, ਗੁਰੂ ਦੇ ਚਰਨਾਂ ਦੀ ਓਟ ਲੈ ਕੇ ਹੀ ਇਸ ਜੀਵ ਦਾ ਨਿਸਤਾਰਾ, ਇਸ ਜੀਵ ਦਾ ਛੁਟਕਾਰਾ, ਇਸ ਜੀਵ ਦਾ ਪਾਰੋ ਤਾਰਾ ਹੋ ਸਕਦਾ ਹੈ। ਕਿਉਂ? ਗੁਰੂ ਦੇ ਚਰਨ ਕਿਹੜੇ ਨੇ? ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਗੁਰੂ ਕੇ ਚਰਨਾਂ ਦਾ, ਗੁਰੂ ਦੇ ਸ਼ਬਦਾਂ ਦਾ ਓਟ ਆਸਰਾ ਲੈ ਕੇ ਹੀ ਜੀਵ ਦਾ ਪਾਰੋ ਤਾਰਾ ਹੁੰਦਾ ਹੈ। ਸਮੁੰਦ ਸਾਗਰ ਜਿਨ ਖਿਨ ਮਹਿ ਤਾਰਾ, ਜਿਸ ਸਤਿਗੁਰੂ ਨੇ ਇਹ ਜਿਹੜਾ ਸੰਸਾਰ ਸਮੁੰਦਰ ਹੈ ਇਹਨੂੰ ਇੱਕ ਖਿਨ ਦੇ ਵਿੱਚ ਹੀ ਤਾਰ ਦਿੱਤਾ ਹੈ, ਭਾਵ ਗੁਰੂ ਦੀ ਕਿਰਪਾ ਦੁਆਰਾ ਇਹ ਜਿਹੜਾ ਸੰਸਾਰ ਸਮੁੰਦਰ ਹੈ ਇਸ ਨੂੰ ਇੱਕ ਖਿਨ ਦੇ ਵਿੱਚ ਹੀ ਤਰਿਆ ਜਾ ਸਕਦਾ ਹੈ। ਕਿਸੇ ਕਵੀ ਨੇ ਲਿਖਿਆ ਹੈ, ਤਾਂ ਬਿਨ ਜਾਨਤ ਸਿੰਧ ਸੋ ਲਾਗਤ, ਜਾਨੇ ਤੇ ਗੋਪਾ ਤੁਲ ਤਰੇ ਹੈ। ਜਿੰਨਾ ਚਿਰ ਤੱਕ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਨਹੀਂ ਜਾਣਦੇ ਉਨਾ ਚਿਰ ਤੱਕ ਸੰਸਾਰ ਸਾਨੂੰ ਸਮੁੰਦਰ ਵਾਂਗੂ ਪ੍ਰਤੀਤ ਹੁੰਦਾ ਹੈ, ਪਰ ਜਦੋਂ ਉਸ ਵਾਹਿਗੁਰੂ ਨੂੰ ਜਾਣ ਲਿਆ, ਭਾਵ ਉਸਦਾ ਗਿਆਨ ਪ੍ਰਾਪਤ ਹੋ ਗਿਆ, ਤੇ ਫਿਰ ਗੋਪਾ ਤੁਲ ਤਰੇ ਹੈ, ਜਿਵੇਂ ਗਊ ਦੀ ਪੈੜ ਟੱਪ ਕੇ ਆਦਮੀ ਪਾਰ ਲੰਘ ਜਾਂਦਾ ਹੈ ਨਾ, ਤੇ ਇਸੇ ਤਰ੍ਹਾਂ ਉਹ ਗੁਰਮੁਖ ਸੰਸਾਰ ਸਮੁੰਦਰ ਨੂੰ ਪਾਰ ਲੰਘ ਜਾਂਦੇ ਹਨ। ਇਉਂ ਗੁਰੂ ਦੇ ਸ਼ਬਦ ਰੂਪੀ ਚਰਨਾਂ ਦੇ ਨਾਲ ਇਸ ਜੀਵ ਦਾ ਪਾਰੋ ਤਾਰਾ ਹੁੰਦਾ ਹੈ। ਜੇ ਸਤਿਗੁਰੂ ਨੇ ਸਮੁੰਦ ਸਾਗਰ, ਇਹ ਜਿਹੜਾ ਸੰਸਾਰ ਸਮੁੰਦਰ ਹੈ, ਅਥਵਾ ਸਾਗਰ ਜੋ ਸਹਿਤ ਵਿਸ਼ਿਆਂ ਦੀ ਗਰਲਤਾ ਦੇ ਇਹ ਸਮੁੰਦਰ ਸੰਸਾਰ ਹੈ, ਇਹ ਸੰਸਾਰ ਰੂਪੀ ਸਮੁੰਦਰ ਨੂੰ ਜਿਸਨੇ ਖਿੰਦੇ ਵਿੱਚ ਹੀ ਪਾਰੋ ਉਤਾਰ ਦਿੱਤਾ, ਐਸੇ ਗੁਰੂ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਹੀ ਜੀਵ ਦਾ ਪਾਰੋ ਤਾਰਾ ਹੋ ਸਕਦਾ ਹੈ।
ਕੋਈ ਹੋਵਾ ਕਰਮਰਤ ਕੋਈ ਤੀਰਥ ਨਾਇਆ, ਦਾਸੀ ਅਰਕਾ ਨਾਮ ਤੇ ਆਇਆ।
ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦੁਨੀਆਂ ਦੇ ਵਿੱਚ ਹਰ ਇੱਕ ਆਦਮੀ ਮੁਕਤੀ ਦੇ ਲਈ ਕੋਈ ਕੁਝ ਕੋਈ ਕੁਝ ਆਖ ਰਿਹਾ ਹੈ। ਕੋਈ ਹੋਆ ਕਰਮ ਰਤ ਤੇ ਕੋਈ ਤੇ ਕਰਮਾਂ ਦਾ ਪ੍ਰੇਮੀ, ਕਰਮ ਕਾਂਡੀ ਕਰਮ ਕਾਂਡ ਦਾ ਪ੍ਰੇਮੀ ਬਣਿਆ ਹੋਇਆ ਹੈ, ਕਿਉਂਕਿ ਦੋ ਕਿਸਮ ਦੇ ਕੰਮ ਨੇ, ਵਿਧੀ ਤੇ ਨਖੇਦ ਰੂਪ ਕਰਮ। ਜਿਹੜੇ ਵਿਧੀ ਕਰਮ ਨੇ ਚਾਰ ਕਿਸਮ ਦੇ ਹਨ, ਨਿਤ ਨਮਿਤ ਪ੍ਰਸਤ ਤੇ ਕਾਮਕ। ਇਉਂ ਕੋਈ ਤੇ ਕਰਮ ਕਾਂਡ ਦੇ ਵਿੱਚ ਲੱਗਿਆ ਹੋਇਆ, ਕੋਈ ਹੋਆ ਕਰਮ ਰਤ, ਕੋਈ ਕਰਮ ਕਾਂਡ ਦੇ ਨਾਲ ਪ੍ਰੇਮ ਕਰ ਰਿਹਾ ਹੈ, ਤੇ ਕੋਈ ਆਦਮੀ ਤੀਰਥਾਂ ਤੇ ਨਹਾ ਰਿਹਾ ਹੈ। ਤੀਰਥਾਂ ਤੇ ਨਹਾਉਣਾ ਵੀ ਇੱਕ ਮੁਕਤੀ ਦਾ ਵਸੀਲਾ ਕੁਝ ਲੋਕਾਂ ਨੇ ਮੰਨਿਆ ਹੋਇਆ। ਦਾਸੀ ਹਰ ਕਾ ਨਾਮ ਤੇ ਆਇਆ, ਪਰ ਅਸਾਂ ਦਾਸਾਂ ਨੇ ਤਾਂ ਕੇਵਲ ਵਾਹਿਗੁਰੂ ਦਾ ਨਾਮ ਹੀ ਤੇ ਆਇਆ ਹੈ। ਕਰਮਾਂ ਦੇ ਨਾਲ, ਤੀਰਥਾਂ ਦੇ ਇਸ਼ਨਾਨ ਦੇ ਨਾਲ ਵੀ ਕਦੇ ਮੁਕਤੀ ਨਹੀਂ ਮਿਲ ਸਕਦੀ। ਹਾਂ, ਮੁਕਤੀ ਤਾਂ ਨਾਮ ਦੇ ਨਾਲ ਹੀ ਮਿਲਦੀ ਹੈ।
ਬੰਧਨ ਕਾਟਨ ਹਾਰ ਸੁਆਮੀ, ਜਨ ਨਾਨਕ ਸਿਮਰੈ ਅੰਤਰ ਜਾਮੀ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ, ਉਹ ਸੁਆਮੀ ਮਾਲਕ ਵਾਹਿਗੁਰੂ ਸਾਰੇ ਬੰਧਨਾਂ ਨੂੰ ਕੱਟਣ ਵਾਲਾ ਹੈ। ਉਹ ਬੰਧਨ ਕਿਹੜੇ ਨੇ? ਕਰਤਾ ਭੋਗਤਾ ਦੇ, ਮੋਹ ਮਾਇਆ ਦੇ, ਵਿਸ਼ੇ ਵਾਸ਼ਨਾ ਦੇ, ਕਾਮ ਕ੍ਰੋਧ ਆਦਿਕ ਵਿਕਾਰਾਂ ਦੇ। ਉਹ ਮਾਲਕ ਵਾਹਿਗੁਰੂ ਸਭ ਤਰ੍ਹਾਂ ਦੇ ਬੰਧਨ ਕੱਟਣ ਵਾਲਾ ਹੈ। ਜਨ ਨਾਨਕ ਸਿਮਰੈ ਅੰਤਰ ਜਾਮੀ, ਸਤਿਗੁਰੂ ਕਹਿੰਦੇ ਮੈਂ ਦਾਸ ਉਸ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹਮੇਸ਼ਾ ਲਈ ਸਿਮਰਦਾ ਹਾਂ।
ਧਨਾਸਰੀ ਮਹੱਲਾ ਪੰਜਵਾਂ, ਕਿਤੇ ਪ੍ਰਕਾਰ ਨਾ ਟੂਟੋ ਪ੍ਰੀਤ, ਦਾਸ ਤੇਰੇ ਕੀ ਨਿਰਮਲ ਰੀਤ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਜਿਹੜੇ ਅਸਲੀ ਵਾਹਿਗੁਰੂ ਦੇ ਦਾਸ ਨੇ ਉਹਨਾਂ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ ਉਹਦੇ ਬਾਰੇ ਚਾਨਣਾ ਪਾਓ, ਤਾਂ ਹਜ਼ੂਰ ਫਰਮਾਉਂਦੇ ਨੇ ਕਿਤੇ ਪ੍ਰਕਾਰ ਨਾ ਟੂਟੋ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ। ਤੇਰੇ ਦਾਸਾਂ ਦੀ ਜਿਹੜੀ ਰੀਤ ਦਾ ਅਰਥ ਹੈ ਰਹਿਤ ਮਰਿਆਦਾ, ਜੀਵਨ ਦਾ ਰੰਗ ਢੰਗ ਬੜਾ ਹੀ ਨਿਰਮਲ ਹੁੰਦਾ ਹੈ। ਕਿਤੇ ਪ੍ਰਕਾਰ ਨਾ ਟੂਟੋ ਪ੍ਰੀਤ, ਔਰ ਉਹ ਗੁਰਮੁਖ ਪਿਆਰੇ ਹਮੇਸ਼ਾ ਇਹੀ ਅਰਦਾਸ ਕਰਦੇ ਨੇ ਵੀ ਕਿਸੇ ਪ੍ਰਕਾਰ ਵੀ ਸਾਡੀ ਪ੍ਰੀਤੀ ਟੁੱਟੇ ਨਾ। ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਸਾਡਾ ਮਨ ਜੁੜਿਆ ਹੀ ਰਹੇ। ਕਿਤੇ ਪ੍ਰਕਾਰ ਨਾ ਟੂਟੋ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ। ਹੇ ਵਾਹਿਗੁਰੂ ਜੀ, ਤੇਰੇ ਦਾਸਾਂ ਦੀ ਇਹ ਬੜੀ ਨਿਰਮਲ ਰੀਤ ਰਹਿਤ ਮਰਜ਼ਾਦਾ ਇੱਕ ਰਹਿਣ ਸਹਿਣ ਦਾ ਢੰਗ ਤੇ ਜੁਗਤੀ ਹੁੰਦੀ ਹੈ ਵੀ ਕਿਸੇ ਪ੍ਰਕਾਰ ਵੀ ਵਾਹਿਗੁਰੂ ਦੀ ਪ੍ਰੀਤੀ ਨਾ ਟੁੱਟੇ। ਉਹ ਗੁਰਮੁਖ ਉਹੀ ਕੰਮ ਕਰਦੇ ਨੇ, ਉਹੀ ਰਹਿਤ ਮਰਜ਼ਾਦਾ ਅਪਣਾਉਂਦੇ ਨੇ ਜਿਸ ਦੇ ਨਾਲ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਬਣਿਆ ਰਵੇ।
ਜੀ ਪ੍ਰਾਨ ਮਨ ਤਨ ਤੇ ਪਿਆਰਾ ਹੋ ਮੈਂ ਬੰਦੇ ਹਰ ਦੇਵਨ ਹਾਰਾ।
ਰਹਾਉ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਦਾਸਾਂ ਦਾ ਕੈਸਾ ਵਾਹਿਗੁਰੂ ਦੇ ਨਾਲ ਪ੍ਰੇਮ ਹੁੰਦਾ ਹੈ। ਜੀਵ ਪ੍ਰਾਣ ਮਨ ਧਨ ਤੇ ਪਿਆਰਾ, ਆਪਣੀ ਜਿੰਦ ਨਾਲੋਂ, ਪ੍ਰਾਣਾ ਨਾਲੋਂ, ਮਨ ਨਾਲੋਂ ਤੇ ਧਨ ਦੇ ਨਾਲੋਂ ਵੀ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਪਿਆਰਾ ਲੱਗਦਾ। ਕਿਉਂਕਿ ਜਿਹੜੇ ਸੰਸਾਰੀ ਲੋਕ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਬੜਾ ਪ੍ਰੇਮ ਹੁੰਦਾ। ਜਿੰਦ ਜਾਨ ਦੇ ਨਾਲ ਕੌਣ ਪ੍ਰੇਮ ਨਹੀਂ ਕਰਦਾ, ਪ੍ਰਾਣਾ ਦੇ ਨਾਲ, ਮਨ ਦੇ ਨਾਲ ਕੌਣ ਪ੍ਰੇਮ ਨਹੀਂ ਕਰਦਾ। ਧਨ ਤੇ ਫਿਰ ਬਾਹਰਲੀ ਚੀਜ਼ ਆ ਜਾਂਦੀ, ਇਹਦੇ ਨਾਲ ਵੀ ਕਿਹਦਾ ਪ੍ਰੇਮ ਨਹੀਂ ਹੈ। ਪਰ ਉਹਨਾਂ ਵਾਹਿਗੁਰੂ ਦੇ ਦਾਸਾਂ ਨੂੰ ਇਹਨਾਂ ਸਾਰੀਆਂ ਚੀਜ਼ਾਂ ਨਾਲੋਂ ਵਾਹਿਗੁਰੂ ਪਰਮੇਸ਼ਰ ਪਿਆਰਾ ਲੱਗਦਾ ਹੈ। ਹਉਮੈ ਬੰਧ ਹਰ ਦੇਵਣ ਹਰ, ਫਿਰ ਉਹ ਅਕਾਲ ਪੁਰਖ ਵਾਹਿਗੁਰੂ ਹਉਮੈ ਨੂੰ ਵੀ ਅੱਗੇ ਬੰਧ ਦਾ ਅਰਥ ਹੈ ਬੰਨ ਦੇਣ ਵਾਲਾ ਹੈ। ਇਸ ਹਉਮੈ ਨੂੰ ਵੀ ਰੋਕਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ।
ਚਰਨ ਕਮਲ ਸਿਉ ਲਾਗੋ ਨਿਓ ਨਾਨਕੀ ਬੇਨਤੀ ਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ, ਸਾਡੀ ਤਾਂ ਆਪ ਜੀ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਹੈ। ਕਿਹੜੀ? ਚਰਨ ਕਮਲ ਸਿਉ ਲਾਗੋ ਨਿਹੋ, ਸਾਡਾ ਨਿਹੋ ਪ੍ਰੇਮ ਤੁਹਾਡੇ ਚਰਨਾਂ ਕਮਲਾਂ ਦੇ ਨਾਲ ਲੱਗਿਆ ਰਵੇ। ਮਾਈ ਚਰਨ ਗੁਰ ਮਿੱਠੇ, ਵੱਡੇ ਭਾਗ ਤੀਵੈ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਡਿਠੇ। ਸਾਡਾ ਪ੍ਰੇਮ ਆਪ ਜੀ ਦੇ ਚਰਨਾਂ ਕਮਲਾਂ ਦੇ ਨਾਲ ਲੱਗਿਆ ਰਵੇ। ਬਸ ਅਸੀਂ ਤਾਂ ਇਹੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ।
ਇੱਕ ਓਂਕਾਰ ਸਤਿਗੁਰ ਪ੍ਰਸਾਦ ਤਨਾਸਰੀ ਮਹੱਲਾ ਨੌਵਾਂ, ਕਾਹੇ ਰੇ ਬਨ ਖੋਜਨ ਜਾਈ ਸਰਵ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ ਰਹਾਉ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿਨ੍ਹਾਂ ਦੀ ਬਾਬਤ ਹਰ ਰੋਜ਼ ਅਸੀਂ ਅਰਦਾਸ ਦੇ ਵਿੱਚ ਇਹ ਸ਼ਬਦ ਵੀ ਉਚਾਰਨ ਕਰਦੇ ਹਾਂ। ਤੇਗ ਬਹਾਦਰ ਸਿਮਰੀ ਹੈ ਕਰ ਨਾਉ ਨਿਦ ਅਵੈ ਤਾਏ ਸਭ ਥਾਈ ਹੋਈ ਸਹਾਏ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹਿੰਦੀ ਚਾਦਰ ਕਹਿ ਕੇ ਵੀ ਪੁਕਾਰਿਆ ਜਾਂਦਾ। ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਅੱਗੇ ਆਰੰਭ ਹੋਣ ਲੱਗੀ ਹੈ। ਸ਼ੁਰੂ ਦੇ ਵਿੱਚ ਮੰਗਲਾਚਰਨ ਕੀਤਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ, ਗੁਰੂ ਦੀ ਕਿਰਪਾ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਮਿਲਦਾ ਹੈ। ਧਨਾਸਰੀ ਮਹੱਲਾ ਨਾਵਾਂ, ਧਨਾਸਰੀ ਰਾਗ ਵਿੱਚ ਮਹੱਲਾ ਨਾਵਾਂ ਹੀ ਉਚਾਰਨ ਕਰਨਾ ਹੈ। ਧਨਾਸਰੀ ਰਾਗ ਵਿੱਚ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਸੇ ਬਾਣ ਪ੍ਰਸਤੀ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ। ਕਿਉਂਕਿ ਪੁਰਾਣੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਇਹੀ ਖਿਆਲ ਵਸਿਆ ਹੋਇਆ ਸੀ ਵੀ ਜੇ ਕਿਸੇ ਮਨੁੱਖ ਨੇ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ ਤਾਂ ਉਹ ਘਰ ਦੇ ਵਿੱਚ ਰਹਿ ਕੇ ਨਹੀਂ ਹੋ ਸਕਦੀ, ਪਰਿਵਾਰ ਵਿੱਚ ਰਹਿ ਕੇ, ਸੰਸਾਰ ਦੇ ਵਿੱਚ ਰਹਿ ਕੇ ਨਹੀਂ ਹੋ ਸਕਦੀ। ਉਸਨੂੰ ਆਪਣਾ ਘਰ ਬਾਰ ਪਰਿਵਾਰ ਛੱਡਣਾ ਹੀ ਪਵੇਗਾ। ਪਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਹਦੇ ਬਾਰੇ ਕੀ ਉਪਦੇਸ਼ ਦੇ ਰਹੇ ਹਨ, ਆਪ ਸੰਗਤਾਂ ਪ੍ਰੇਮ ਨਾਲ ਸੁਣੋ।
ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਲੇਪਾ, ਤੋਹੀ ਸੰਗ ਸਮਾਈ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਰੇ ਦਾ ਅਰਥ ਹੈ ਹੇ ਭਾਈ, ਕਾਹੇ ਦਾ ਅਰਥ ਹੈ ਕਾਹਦੇ ਵਾਸਤੇ, ਕਾਹੇ ਰੇ ਬਨ ਖੋਜਨ ਜਾਈ, ਹੇ ਭਾਈ ਬਈ ਤੂੰ ਕਾਹਦੇ ਲਈ ਬਣ ਜੰਗਲ ਖੋਜਣ ਵਾਸਤੇ ਜਾ ਰਿਹਾ, ਜੰਗਲ ਦੇ ਵਿੱਚ ਭਲਾ ਕੀ ਹੈ, ਉੱਥੇ ਝਾੜੀਆਂ ਨੇ, ਬਿਰਛ ਨੇ, ਉੱਥੇ ਪਸ਼ੂ ਪੰਛੀ ਹੋ ਸਕਦੇ ਨੇ, ਜੰਗਲੀ ਜਾਨਵਰ ਹੋ ਸਕਦੇ ਨੇ, ਤੂੰ ਦੱਸ ਕਾਹਦੇ ਲਈ ਜੰਗਲ ਖੋਜਣ ਵਾਸਤੇ ਜਾ ਰਿਹਾ ਹੈ। ਜੇ ਤੂੰ ਆਖੇ ਮੈਂ ਉੱਥੋਂ ਰੱਬ ਦੀ ਤਲਾਸ਼ ਕਰਨ ਵਾਸਤੇ ਜਾ ਰਿਹਾ ਹਾਂ, ਸਰਬ ਨਿਵਾਸੀ ਸਦਾ ਅਲੇਪਾ, ਉਹ ਤੇ ਸਾਰਿਆਂ ਦੇ ਵਿੱਚ ਹੀ ਵਸਣ ਵਾਲਾ ਹੈ, ਤੇ ਸਾਰਿਆਂ ਵਿੱਚ ਵਸ ਕੇ ਸਦਾ ਅਲੇਪਾ, ਉਹ ਤੇ ਫਿਰ ਸਾਰਿਆਂ ਤੋਂ ਨਿਰਲੇਪ ਅਸੰਗ ਵੀ ਰਹਿੰਦਾ ਹੈ। ਤੋਹੀ ਸੰਗ ਸਮਾਈ, ਤੂੰ ਕਹਿੰਦਾ ਮੈਂ ਜੰਗਲ ਦੇ ਵਿੱਚੋਂ ਰੱਬ ਨੂੰ ਭਾਲ ਰਿਹਾ ਹਾਂ, ਪਰ ਉਹ ਤੇ ਤੇਰੇ ਨਾਲ ਹੀ ਸਮਾ ਰਿਹਾ, ਤੇਰੇ ਨਾਲ ਹੀ ਵਸ ਰਿਹਾ। ਜਹਿ ਜਹਿ ਮਨ ਤੂੰ ਧਾਮਦਾ, ਤਹਿ ਤਹਿ ਹਰ ਜੀ ਉਹ ਤੇਰੇ ਨਾਲੇ। ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰਗ ਬਹਿਪੂਤੇ, ਉਹ ਵਾਹਿਗੁਰੂ ਹਮੇਸ਼ਾ ਤੇਰੇ ਨਾਲ ਹੀ ਵਸ ਰਿਹਾ ਹੈ, ਤੇ ਤੂੰ ਉਸ ਨੂੰ ਬਾਹਰ ਪਾਲਦਾ ਫਿਰ ਰਿਹਾ ਹੈ।
ਉਹ ਪਮਦ ਜਿਉ ਬਾਸ ਬਸਤ ਹੈ, ਮੁਕਰਮਾਏ ਜੈਸੇ ਛਾਈ।
ਹੁਣ ਜਗਿਆਸੂ ਵੱਲੋਂ ਪ੍ਰਸ਼ਨ ਹੈ ਤੇ ਮਹਾਰਾਜ ਫਿਰ ਕਿਰਪਾ ਕਰਕੇ ਮੈਨੂੰ ਇਹ ਦੱਸੋ, ਉਹ ਵਾਹਿਗੁਰੂ ਪਰਮੇਸ਼ਰ ਜੇ ਸਭ ਦੇ ਅੰਦਰ ਵਸ ਰਿਹਾ ਹੈ ਤੇ ਮੇਰੇ ਵੀ ਨਾਲ ਵਸ ਰਿਹਾ ਹੈ, ਫਿਰ ਉਹ ਕਿਵੇਂ ਵਸ ਰਿਹਾ ਹੈ, ਉਹ ਦਿਸਦਾ ਕਿਉਂ ਨਹੀਂ, ਇਹਦੇ ਬਾਰੇ ਸਾਨੂੰ ਸਮਝਾਓ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪੋਹਪ ਮਤ ਜਿਉ ਬਾਸ ਬਸਤ ਹੈ। ਪੋਹਪ ਦਾ ਅਰਥ ਹੈ ਫੁੱਲ, ਬਾਸ ਦਾ ਅਰਥ ਹੈ ਵਾਸ਼ਨਾ, ਜਿਵੇਂ ਫੁੱਲ ਦੇ ਵਿੱਚ ਵਾਸ਼ਨਾ ਖੁਸ਼ਬੋ ਵਸਦੀ ਹੈ। ਫੁੱਲ ਦਾ ਆਕਾਰ ਤੇ ਦਿਸਦਾ ਪਰ ਵਾਸ਼ਨਾ ਤੇ ਕਿਸੇ ਨੂੰ ਨਹੀਂ ਦਿਸਦੀ। ਇਸੇ ਤਰ੍ਹਾਂ ਉਹ ਵਾਹਿਗੁਰੂ ਪਰਮੇਸ਼ਰ ਜਿਵੇਂ ਫੁੱਲ ਦੇ ਵਿੱਚ ਵਾਸ਼ਨਾ ਰਹਿੰਦੀ ਹੈ, ਇਸੇ ਤਰ੍ਹਾਂ ਉਹ ਸਾਡੇ ਅੰਦਰ ਵਸ ਰਿਹਾ ਹੈ। ਮੁਕਰ ਮਾਹੇ ਜੈਸੇ ਛਾਈ, ਤੇ ਫਿਰ ਉਹ ਨਿਰਲੇਪ ਕਿਵੇਂ ਹੈ, ਜਿਵੇਂ ਸ਼ੀਸ਼ੇ ਦੇ ਵਿੱਚ, ਮੁਕਰ ਦਾ ਅਰਥ ਹੈ ਸ਼ੀਸ਼ਾ, ਜਿਵੇਂ ਸ਼ੀਸ਼ੇ ਦੇ ਵਿੱਚ ਸਾਡੇ ਚਿਹਰੇ ਦਾ ਛਾਈ ਦਾ ਅਰਥ ਹੈ ਪਰਛਾਵਾਂ ਹੁੰਦਾ, ਪਾਸ ਹੁੰਦਾ, ਅਕਸ ਦਿਖਾਈ ਦਿੰਦਾ ਹੈ। ਜਿੰਨਾ ਚਿਰ ਤੱਕ ਅਸੀਂ ਸ਼ੀਸ਼ੇ ਦੇ ਸਾਹਮਣੇ ਖੜਦੇ ਹਾਂ, ਉਨਾ ਚਿਰ ਤੱਕ ਸਾਨੂੰ ਚਿਹਰੇ ਦਾ ਪਰਛਾਵਾਂ ਨਜ਼ਰ ਆਉਂਦਾ ਹੈ, ਪਰ ਜਦੋਂ ਅਸੀਂ ਪਾਸੇ ਹੋ ਜਾਂਦੇ ਹਾਂ ਤੇ ਸ਼ੀਸ਼ਾ ਸਾਫ਼ ਹੁੰਦਾ। ਉਹ ਵਾਹਿਗੁਰੂ ਇਸ ਤਰ੍ਹਾਂ ਸਾਡੇ ਅੰਦਰ ਵਸ ਰਿਹਾ ਹੈ, ਜਿਵੇਂ ਫੁੱਲ ਦੇ ਵਿੱਚ ਸੁਗੰਧੀ ਵਸਦੀ ਹੈ, ਤੇ ਜਿਵੇਂ ਸ਼ੀਸ਼ੇ ਦੇ ਵਿੱਚ ਸਾਡਾ ਪਰਛਾਵਾਂ ਦਿਖਾਈ ਦਿੰਦਾ। ਜਿਹੜਾ ਸ਼ੀਸ਼ੇ ਤੇ ਪਰਛਾਵੇਂ ਦਾ ਦ੍ਰਿਸ਼ਟਾਂਤ ਇਸ ਲਈ ਦਿੱਤਾ ਹੈ ਕਿਉਂਕਿ ਉਹ ਸਦਾ ਨਿਰਲੇਪ ਹੋ ਕੇ ਵਸਦਾ, ਤੇ ਫਿਰ ਉਹ ਕਿਵੇਂ ਸਾਰਿਆਂ ਅੰਦਰ ਵਸ ਰਿਹਾ ਹੈ, ਉਹਦੇ ਲਈ ਦ੍ਰਿਸ਼ਟਾਂਤ ਦਿੱਤਾ ਜਿਵੇਂ ਫੁੱਲ ਦੇ ਵਿੱਚ ਸੁਗੰਧੀ ਵਸਦੀ ਹੈ। ਫੁੱਲ ਦੇ ਵਿੱਚ ਜਿਵੇਂ ਸੁਗੰਧੀ ਵਸਦੀ, ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਬਈ ਉਹ ਸੂਖਮ ਰੂਪ ਹੋ ਕੇ ਸਾਡੇ ਅੰਦਰ ਵਸ ਰਿਹਾ ਹੈ, ਤੇ ਫਿਰ ਉਹ ਨਿਰਲੇਪ ਇਉਂ ਹੈ ਜਿਵੇਂ ਸ਼ੀਸ਼ੇ ਦੇ ਵਿੱਚ ਕੋਈ ਪਰਛਾਵਾਂ ਦਿਖਾਈ ਦਿੰਦਾ, ਪਰ ਜਦੋਂ ਲੰਬੇ ਹੋ ਜਾਈਏ ਸ਼ੀਸ਼ਾ ਸਾਫ਼ ਹੁੰਦਾ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਨਿਰਲੇਪ ਵੀ ਹੈ। ਕੁਛ ਵਿਦਵਾਨਾਂ ਨੇ ਜਿਹੜਾ ਮੁਕਰ ਮਾਹੇ ਜੈਸੇ ਛਾਈ ਜਿਹੜਾ ਅਰਥ ਹੈ, ਕੁਛ ਆਦਮੀ ਨੂੰ ਕਈ ਵਾਰੀ ਭੁਲੇਖੇ ਵੀ ਪੈ ਜਾਂਦੇ ਨੇ, ਉਹ ਕਹਿੰਦੇ ਨੇ ਇੱਥੇ ਮੁਕਰ ਦਾ ਅਰਥ ਸ਼ੀਸ਼ਾ ਨਹੀਂ ਹੈ, ਤੇ ਉਹਨਾਂ ਨੇ ਮੁਕਰ ਦਾ ਅਰਥ ਕੀਤਾ ਹੈ ਵੀ ਇੱਕ ਮੁਕਰ ਮੌਲ ਸ੍ਰੀ ਦਾ ਦਰਖਤ ਹੁੰਦਾ ਜਿਹਦੇ ਫੁੱਲਾਂ ਦੇ ਵਿੱਚ ਸੁਗੰਧੀ ਵੀ ਹੁੰਦੀ ਹੈ, ਇਸ ਲਈ ਮੁਕਰ ਮਾਹੇ ਜੈਸੇ ਛਾਈ, ਉਹ ਕਹਿੰਦੇ ਜਿਵੇਂ ਮੌਲ ਸ੍ਰੀ ਦੇ ਦਰਖਤ ਦੇ ਵਿੱਚ ਵੀ ਖੁਸ਼ਬੋ ਵਸਦੀ ਹੈ, ਵੀ ਇਸ ਤਰ੍ਹਾਂ ਵਾਹਿਗੁਰੂ ਵਸ ਰਿਹਾ ਹੈ। ਪਰ ਫੁੱਲ ਦਾ ਦ੍ਰਿਸ਼ਟਾਂਤ ਪਹਿਲਾਂ ਆ ਚੁੱਕਿਆ ਹੈ, ਇਹ ਦੂਜਾ ਸ਼ੀਸ਼ੇ ਦਾ ਦ੍ਰਿਸ਼ਟਾਂਤ ਸਦਾ ਅਲੇਪਾ ਦੇ ਨਾਲ ਸੰਬੰਧ ਰੱਖਦਾ ਹੈ। ਸਾਰਿਆਂ ਵਿੱਚ ਵਾਹਿਗੁਰੂ ਕਿਵੇਂ ਵਸ ਰਿਹਾ ਹੈ ਉਹ ਦੱਸ ਦਿੱਤਾ, ਪੋਹਪ ਮਤ ਜਿਉਂ ਬਾਸ ਬਸ ਹੈ, ਤੇ ਸਦਾ ਅਲੇਪਾ ਕਿਵੇਂ ਹੈ ਜਿਵੇਂ ਸ਼ੀਸ਼ੇ ਵਿੱਚ ਪਰਛਾਵਾਂ ਹੁੰਦਾ, ਉਹ ਕਦੀ ਸ਼ੀਸ਼ਾ ਉਸ ਨੂੰ ਗ੍ਰਹਿਣ ਨਹੀਂ ਕਰਦਾ, ਇਸੇ ਤਰ੍ਹਾਂ ਵਾਹਿਗੁਰੂ ਨਿਰਲੇਪ ਰਹਿੰਦਾ ਹੈ। ਹਜ਼ੂਰ ਅੱਗੇ ਫਰਮਾਉਂਦੇ ਹਨ,
ਤੈਸੇ ਹੀ ਅਰ ਬਸੇ ਨਿਰੰਤਰ, ਘੱਟ ਹੀ ਖੋਜੋ ਪਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਜੀ ਸਭ ਦੇ ਅੰਦਰ ਨਿਰੰਤਰ ਇੱਕ ਰਸ ਵਸਰੇ ਨੇ। ਕੱਟ ਹੀ ਖੋਜੋ ਭਾਈ, ਤੇ ਤੁਸੀਂ ਆਪਣੇ ਕੱਟ ਹਿਰਦੇ ਵਿੱਚ ਹੀ ਉਸ ਨੂੰ ਭਾਈ ਖੋਜੋ। ਉਹ ਵਾਹਿਗੁਰੂ ਤੁਹਾਡੇ ਅੰਦਰ ਹੀ ਵਸ ਰਿਹਾ ਹੈ। ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧਨਾ ਪਾਇਆ। ਜਿਉਂ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰੋਂ ਭੁਲਾਇਆ। ਉਸ ਨੂੰ ਬਾਹਰ ਨਾ ਪਾਲੋ, ਉਹਨੂੰ ਆਪਣੇ ਅੰਦਰ ਹੀ ਪਾਲੋ, ਕਿਉਂਕਿ ਸਭ ਦੇ ਅੰਦਰ ਇੱਕ ਰਸ ਉਹ ਵਸ ਰਿਹਾ ਹੈ।
ਬਾਹਰ ਭੀਤਰ ਕੋ ਜਾਨੋ, ਇਹੋ ਗੁਰ ਗਿਆਨ ਬਤਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਸਾਡੇ ਅੰਦਰ ਵੀ ਤੇ ਬਾਹਰ ਵੀ ਇੱਕੋ ਹੀ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ। ਇਸ ਗੱਲ ਨੂੰ ਜਾਣ ਲਓ। ਇਹੋ ਗੁਰ ਗਿਆਨ ਬਤਾਈ, ਬਈ ਇਹ ਗਿਆਨ ਗੁਰੂ ਨੇ ਸਾਨੂੰ ਦੱਸਿਆ ਹੈ, ਬਈ ਉਹ ਅਕਾਲ ਪੁਰਖ ਵਾਹਿਗੁਰੂ ਅੰਦਰ ਵੀ ਤੇ ਬਾਹਰ ਸਾਰੇ ਥਾਵਾਂ ਤੇ ਵਸ ਰਿਹਾ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਤਰਨ ਮਾਹੀ ਆਕਾਸ ਪਿਆਲ, ਸਰਵ ਲੋਕ ਪੂਰਨ ਪ੍ਰਤਪਾਲ। ਉਹ ਅਕਾਲ ਪੁਰਖ ਵਾਹਿਗੁਰੂ ਅੰਦਰ ਵੀ ਤੇ ਬਾਹਰ ਸਰ ਸਾਰੇ ਥਾਵਾਂ ਤੇ ਵਰਤ ਰਿਹਾ ਹੈ।
ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ।
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ, ਗੁਰਮੁਖੋ ਬਿਨਾ ਆਪਣਾ ਆਪੇ ਪਛਾਣੇ ਤੋਂ। ਜਿੰਨਾ ਚਿਰ ਮਨੁੱਖ ਆਪਣੇ ਆਪੇ ਦੀ ਜਾਣਕਾਰੀ ਹਾਸਲ ਨਹੀਂ ਕਰ ਲੈਂਦਾ, ਮਿਟੈ ਨਾ ਭਰਮ ਕੀ ਕਾਈ, ਉਨਾ ਚਿਰ ਤੱਕ ਭਰਮ ਦੀ ਕਾਈ ਦਾ ਅਰਥ ਹੈ ਸ਼ਾਈ। ਜਿਹੜੀ ਭਰਮ ਦੀ ਕਾਈ ਸ਼ਾਈ ਹੈ, ਉਹ ਨਾਸ ਨਹੀਂ ਹੋ ਸਕਦੀ। ਉਹ ਸ਼ਾਈ ਉਸ ਨੂੰ ਕਹਿੰਦੇ ਨੇ ਵੀ ਜਿਵੇਂ ਪਾਣੀ ਉੱਤੇ ਬੂਰ ਜਿਹਾ ਆ ਜਾਂਦਾ ਹੈ, ਇਸੇ ਤਰ੍ਹਾਂ ਇਹ ਭਰਮ ਦੀ ਸ਼ਾਈ ਸਾਡੇ ਅੰਦਰ ਪੈਦਾ ਹੋਈ ਹੈ, ਜਿਹਦੇ ਕਾਰਨ ਉਹ ਵਾਹਿਗੁਰੂ ਪਰਮੇਸ਼ਰ ਸਾਨੂੰ ਨਜ਼ਰ ਨਹੀਂ ਆਉਂਦਾ। ਜਨ ਨਾਨਕ ਬਿਨ ਆਪਾ ਚੀਨਾ, ਜਿੰਨਾ ਚਿਰ ਤੱਕ ਅਸੀਂ ਆਪਣੇ ਆਪੇ ਦੀ ਪਛਾਣ ਨਹੀਂ ਕਰਦੇ, ਉਨਾ ਚਿਰ ਤੱਕ ਇਹ ਭਰਮ ਦੀ ਕਾਈ, ਇਹ ਭਰਮ ਦੀ ਸ਼ਾਈ ਮਿਟ ਨਹੀਂ ਸਕਦੀ।
ਧਨਾਸਰੀ ਮਹੱਲਾ ਨਾਵਾਂ, ਸਾਧੋ ਓ ਜਗ ਭਰਮ ਪੁਲਾਨਾ। ਰਾਮ ਨਾਮ ਕਾ ਸਿਮਰਨ ਛੋੜਿਆ, ਮਾਇਆ ਹੱਥ ਬਿਕਾਨਾ ਰਹਾਓ।
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹੁਣ ਅੱਗੇ ਹੋਰ ਸਾਧੂ ਸੰਤਾਂ ਨੂੰ ਸੰਬੋਧਨ ਕਰਕੇ ਉਪਦੇਸ਼ ਦੇ ਰਹੇ ਹਨ। ਸਾਧੋ ਇਹੋ ਜਗ ਪਰੋਂ ਪੁਲਾਨਾ, ਐ ਸਾਧੂ ਲੋਕੋ, ਐ ਮਹਾਤਮਾ ਲੋਕੋ, ਇਹ ਜਿਹੜਾ ਸੰਸਾਰ ਹੈ ਪਰੋਂ ਪੁਲਾਨਾ, ਇਹ ਭਰਮ ਦਾ ਭੁਲਾਇਆ ਹੋਇਆ। ਇਹ ਸਾਰਾ ਸੰਸਾਰ ਹੀ ਭਰਮ ਦਾ ਭੁਲਾਇਆ ਹੋਇਆ। ਕਿਉਂ? ਮਾਇਆ ਹੱਥ ਬਿਕਾਨਾ, ਇਹ ਮਾਇਆ ਦੇ ਹੱਥਾਂ ਵਿੱਚ ਵਿਕ ਗਿਆ। ਮਾਇਆ ਦੇ ਹੱਥਾਂ ਵਿੱਚ ਵਿਕ ਕੇ ਰਾਮ ਨਾਮ ਕਾ ਸਿਮਰਨ ਛੋੜਿਆ, ਤੇ ਇਸਨੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ ਛੱਡ ਹੀ ਦਿੱਤਾ। ਹੁਣ ਇਹਦੀ ਇਹ ਹਾਲਤ ਬਣ ਗਈ ਹੈ, ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ, ਸੋ ਪ੍ਰਭ ਚਿਤ ਨਾ ਆਵੇ, ਨਾਨਕ ਨਹੀਂ ਕਰਮ। ਜਦੋਂ ਇਹ ਸੰਸਾਰ ਮਾਇਆ ਦੇ ਹੱਥ ਵਿਕ ਜਾਵੇ, ਤੇ ਫਿਰ ਇਹ ਵਾਹਿਗੁਰੂ ਦਾ ਸਿਮਰਨ ਕਰ ਹੀ ਨਹੀਂ ਸਕਦਾ।
ਮਾਤ ਪਿਤਾ ਭਾਈ ਸੁਧ ਬਨਤਾ, ਤਾਕੈ ਰਸ ਲਪਟਾਨਾ।
ਰਹਾਉ ਬਿਸਰਾਮ ਦੇ ਕੇ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਉਹ ਕਿਹੜੀ ਮਾਇਆ ਹੈ ਜਿਹਦੇ ਹੱਥਾਂ ਵਿੱਚ ਮਨੁੱਖ ਵਿਕ ਗਿਆ ਹੈ? ਲਓ ਸਤਿਗੁਰੂ ਮਾਇਆ ਦੇ ਬਾਰੇ ਦੱਸਦੇ ਨੇ ਬਈ ਉਹ ਮਾਇਆ ਇਹ ਨਹੀਂ ਹੈ ਵੀ ਜਿਹੜੇ ਕੱਲੇ ਕਾਗਜ਼ ਦੇ ਨੋਟ ਨੇ ਜਾਂ ਸੋਨਾ ਚਾਂਦੀ, ਇਹੀ ਮਾਇਆ। ਇਹ ਤੇ ਜੜ ਮਾਇਆ ਹੈ, ਦੂਸਰੀ ਚੇਤਨ ਮਾਇਆ ਵੀ ਹੈ ਜੋ ਸਾਡਾ ਆਪਣਾ ਪਰਿਵਾਰ ਹੈ। ਮਾਤ ਪਿਤਾ ਭਾਈ ਸੁਤ ਬਨਤਾ, ਮਾਤਾ ਪਿਤਾ ਵੀ ਮਾਇਆ ਹੀ ਨੇ, ਭਰਾ ਤੇ ਪੁੱਤਰ ਤੇ ਬਨਤਾ ਘਰ ਵਾਲੀ, ਇਹ ਵੀ ਸਭ ਮਾਇਆ ਹੀ ਹੈ। ਤਾਂ ਕਿ ਰਸ ਲਪਟਾਨਾ, ਇਹ ਜੀਵ ਉਹਨਾਂ ਦੇ ਰਸ ਪ੍ਰੇਮ ਦੇ ਵਿੱਚ ਹਮੇਸ਼ਾ ਲਈ ਖਚਤ ਹੋਇਆ ਰਹਿੰਦਾ ਹੈ।
ਜੋ ਬਨ ਧਨ ਪ੍ਰਭਤਾ ਕੈ ਮਦ ਮੈਂ ਐਨਸ ਰਹਿ ਦੀਵਾਨਾ।
ਤੇ ਹੋਰ ਮਾਇਆ ਕਿਸ ਨੂੰ ਆਖਿਆ ਹੈ? ਸਤਿਗੁਰੂ ਕਹਿੰਦੇ ਨੇ ਜੋਬਨ ਜਵਾਨੀ, ਧਨ ਤੇ ਪ੍ਰਭਤਾ ਦਾ ਅਰਥ ਹੈ ਵਡਿਆਈ, ਜਾਂ ਪ੍ਰਭਤਾ ਦਾ ਅਰਥ ਕੀਤਾ ਪ੍ਰਸਿੱਧੀ। ਇਹਦੇ ਮਦ ਹੰਕਾਰ ਦੇ ਵਿੱਚ ਅਹਿਨਸ ਰਹਿ ਦੀਵਾਨਾ, ਇਹ ਤੇ ਪਾਗਲ ਹੋਇਆ ਚੱਲਾ ਹੋਇਆ ਫਿਰਦਾ। ਜਵਾਨੀ ਦੇ ਜੋਸ਼ ਦੇ ਵਿੱਚ ਤੇ ਧਨ ਦੇ ਹੰਕਾਰ ਦੇ ਵਿੱਚ ਤੇ ਆਪਣੀ ਵਡਿਆਈ ਦੇ ਮਾਣ ਦੇ ਵਿੱਚ ਇਹ ਆਦਮੀ ਕਮਲਾ ਹੋਇਆ ਫਿਰ ਰਿਹਾ ਹੈ। ਇਹੀ ਮਾਇਆ ਹੈ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਪਾਓ ਦੂਜਾ ਲੈ। ਸਤਿਗੁਰੂ ਕਹਿੰਦੇ ਨੇ ਬਈ ਮਾਇਆ ਇਹੀ ਹੈ, ਜਿਹੜੀ ਚੀਜ਼ ਦੇ ਵਿੱਚ ਲੱਗ ਕੇ ਵੀ ਵਾਹਿਗੁਰੂ ਭੁੱਲ ਜਾਵੇ ਉਹ ਮਾਇਆ ਹੀ ਹੈ, ਚਾਹੇ ਉਹ ਮਾਤਾ ਪਿਤਾ ਨੇ ਤੇ ਚਾਹੇ ਉਹ ਕੋਈ ਜੜ ਪਦਾਰਥ ਹੈ, ਚਾਹੇ ਕੋਈ ਹੋਰ ਚੀਜ਼ ਹੈ। ਇਹ ਮਾਇਆ ਇੱਕ ਐਸੀ ਚੀਜ਼ ਹੈ ਜਿਹਦੇ ਵਿੱਚ ਲੱਗ ਕੇ ਵਾਹਿਗੁਰੂ ਭੁੱਲ ਜਾਂਦਾ ਹੈ। ਇਸੇ ਲਈ ਸਤਿਗੁਰੂ ਆਖਦੇ ਨੇ, ਇਹ ਮਨੁੱਖ ਇਹ ਜੜ ਚੇਤਨ ਮਾਇਆ ਦੇ ਹੰਕਾਰ ਦੇ ਵਿੱਚ ਪਾਗਲ ਹੋਇਆ ਫਿਰ ਰਿਹਾ ਹੈ।
ਦੀਨ ਦਿਆਲ ਸਦਾ ਦੁੱਖ ਭੰਜਨ ਤਾਸਿਓ ਮਨ ਨਾ ਲਗਾਨਾ।
ਅਹਿਨਸ ਦਾ ਅਰਥ ਹੈ ਰਾਤ ਦਿਨ ਭਾਵ ਹਮੇਸ਼ਾ। ਦੀਨ ਦਿਆਲ ਸਦਾ ਦੁੱਖ ਭੰਜਨ, ਸਤਿਗੁਰੂ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਦੀਨਾਂ ਤੇ ਗਰੀਬਾਂ ਤੇ ਦਿਆਲਤਾ ਕਰਨ ਵਾਲਾ ਹੈ ਤੇ ਹਮੇਸ਼ਾ ਸਾਰੇ ਦੁੱਖਾਂ ਨੂੰ ਭੰਜਨ ਨਾਸ ਕਰਦਾ। ਤਾਸਿਓ ਮਨ ਨਾ ਲਗਾਨਾ, ਤੇ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਆਪਣਾ ਮਨ ਕਦੇ ਜੋੜਿਆ ਹੀ ਨਹੀਂ। ਚਾਹੀਦਾ ਇਹ ਸੀ ਬਈ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਵੀ ਕਰਦੇ, ਪਰ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਕਦੇ ਆਪਣਾ ਮਨ ਜੋੜਿਆ ਹੀ ਨਹੀਂ।